ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਅੱਜ ਦੇ ਦਿਨ ਸਵਾਗਤ ਕਰਦਾ। ਪ੍ਰਭੂ ਨੇ ਸਾਨੂੰ ਇਹ ਬੜੀ ਵੱਡੀ ਬਰਕਤ ਦਿੱਤੀ ਹੈ ਜਿਸ ਦੇ ਨਾਲ ਅਸੀਂ ਉਸਦਾ ਵਚਨ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਵੀ ਪਾਏ ਹਾਂ ਔਰ ਦੇਖਦੇ ਵੀ ਪਾਏ ਹਾਂ। ਇਹਨਾਂ ਦਿਨਾਂ ਦੇ ਵਿੱਚ ਅਸੀਂ ਹਰ ਰੋਜ਼ ਸ਼ਾਮ ਨੂੰ ਬਾਈਬਲ ਦਾ ਇੱਕ ਚੈਪਟਰ ਪੜ੍ਹਦੇ ਹਾਂ ਔਰ ਉਹਦੇ ਵਿੱਚੋਂ ਅਸੀਂ ਪ੍ਰਭੂ ਦੇ ਦਿੱਤੇ ਹੋਏ ਜੋ ਮੋਤੀ ਪ੍ਰਭੂ ਨੇ ਉਹਨਾਂ ਦੇ ਵਿੱਚ ਲੁਕੋਇਆ ਹੋਇਆ ਸ਼ਬਦ ਦੇ ਵਿੱਚ ਉਹ ਪ੍ਰਭੂ ਸਾਨੂੰ ਦਿਖਾਉਂਦਾ ਔਰ ਜਿਸ ਦੇ ਨਾਲ ਸਾਨੂੰ ਸਾਰਿਆਂ ਨੂੰ ਬਰਕਤ ਮਿਲਦੀ ਆ। ਇਹ ਅਸੀਂ ਜ਼ੂਮ ਦੇ ਉੱਤੇ ਕਰ ਰਹੇ ਹਾਂ। ਅਗਰ ਤੁਸੀਂ ਜੁਆਇਨ ਕਰਨਾ ਮੰਗਦੇ ਹਾਂ ਤਾਂ ਤੁਸੀਂ ਜੋ ਨੰਬਰ ਇਸ ਸਕਰੀਨ 'ਤੇ ਆ ਰਿਹਾ ਤੁਸੀਂ ਇਹਦੇ ਰਾਹੀਂ ਸਾਨੂੰ ਟੈਕਸਟ ਕਰ ਸਕਦੇ ਹਾਂ ਔਰ ਅਸੀਂ ਤੁਹਾਨੂੰ ਉਸਦਾ ਲਿੰਕ ਕਰ ਦਿਆਂਗੇ ਤਾਂ ਕਿ ਤੁਸੀਂ ਸਾਡੇ ਨਾਲ ਸ਼ਾਮ ਨੂੰ BC ਟਾਈਮ ਬ੍ਰਿਟਿਸ਼ ਕੋਲੰਬੀਆ ਦਾ ਟਾਈਮ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਜੁਆਇਨ ਕਰ ਸਕੋ। ਔਰ ਅਸੀਂ ਲੂਕ ਦੀ ਪੋਥੀ ਪੜ੍ਹਦੇ ਪਏ ਹਾਂ ਔਰ ਅਸੀਂ ਲੂਕ 11ਵਾਂ ਚੈਪਟਰ ਅੱਜ ਪੜ੍ਹਨ ਜਾ ਰਹੇ ਹਾਂ। 10 ਪੜ੍ਹ ਚੁੱਕੇ ਹਾਂ ਔਰ ਜਿਸ ਲਈ ਅਸੀਂ 9ਵਾਂ ਚੈਪਟਰ ਪੜ੍ਹਦੇ ਪਏ ਸੀ ਤਾਂ ਅਗਰ ਅੱਜ ਕੱਲ੍ਹ ਦੇ ਹਾਲਾਤ ਦੇਖੀਏ ਜਿਨ੍ਹਾਂ ਦੇ ਵਿੱਚ ਦੀ ਅਸੀਂ ਗੁਜ਼ਰਦੇ ਪਏ ਹਾਂ, ਇਹ COVID-19 ਦੇ ਨਾਲ ਕਾਫੀ ਲੋਕ ਬਿਮਾਰੀ ਦੇ ਵਿੱਚ ਗੁਜ਼ਰਦੇ ਪਏ ਆ ਔਰ ਈਵਨ ਹੁਣ ਤਾਂ ਜਿਹੜੇ ਫਰੰਟ ਲਾਈਨ 'ਤੇ ਜਿਹੜੇ ਕੰਮ ਕਰਦੇ ਆ ਵਰਕਰ ਉਹਨਾਂ ਉਹ ਵੀ ਬਹੁਤ ਜ਼ਿਆਦਾ ਡੇਂਜਰ ਦੇ ਵਿੱਚ ਆ। ਔਰ ਪ੍ਰਭੂ ਨੇ 2-3 ਚੀਜ਼ਾਂ ਇਸ ਭਾਰੇ ਸਮੇਂ ਦੇ ਵਿੱਚ ਦਿਖਾ ਰਿਹਾ ਕਿ ਪ੍ਰਭੂ ਦੀ ਦਇਆ ਕਿਸ ਤਰ੍ਹਾਂ ਜਿਹੜੇ ਉਹਦੇ 'ਤੇ ਵਿਸ਼ਵਾਸ ਕਰਦੇ, ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਵਿਸ਼ਵਾਸ ਕਰਦੇ ਆ, ਕਿਸ ਤਰ੍ਹਾਂ ਪ੍ਰਭੂ ਉਹਨਾਂ ਨੂੰ ਇੱਕ ਕਦਮ ਅੱਗੇ ਲੈ ਕੇ ਜਾਣਾ ਮੰਗਦਾ ਔਰ ਉਹ ਜਿਹੜੇ ਪਰਮੇਸ਼ੁਰ ਦਾ ਨਾਮ ਲੈ ਕੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਔਰ ਸਿਰਫ ਪਰਮੇਸ਼ੁਰ ਦਾ ਨਾਂ ਲੈ ਕੇ ਜਾਂ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ ਪਰਮੇਸ਼ੁਰ ਦੀ ਖੋਜ ਕਰਦੇ ਪਏ ਆ ਪਰ ਉਹਨਾਂ ਉਹ ਸੱਚੇ ਰਸਤੇ ਦੇ ਵੱਲ ਨੂੰ ਜਾ ਨਹੀਂ ਰਹੇ ਅਤੇ ਪ੍ਰਭੂ ਨੇ ਉਹਨਾਂ ਦੇ ਲਈ ਵੀ ਬੜੀਆਂ ਬਰਕਤਾਂ ਰੱਖੀਆਂ ਹੈ। ਕੁਛ ਇੱਕ ਚੀਜ਼ਾਂ ਜਿਹੜੀਆਂ ਸਾਨੂੰ ਪ੍ਰਭੂ ਇਸ ਸਮੇਂ ਦੇ ਵਿੱਚ ਕਰਨ ਤੋਂ ਮਨਾ ਕਰਦਾ ਪਿਆ ਔਰ ਉਹਨਾਂ ਦੇ ਵਿੱਚੋਂ ਇੱਕ ਹੈ ਜਜਮੈਂਟ। ਪ੍ਰਭੂ ਇਹ ਨਹੀਂ ਮੰਗਦਾ ਕਿ ਅਸੀਂ ਕਿਸੇ ਦੀ ਵੀ ਜਜਮੈਂਟ ਕਰੀਏ ਔਰ ਕਿਸੇ ਨੂੰ ਇਹ ਕਹੀਏ ਕਿ ਤੂੰ ਨਰਕ ਦੇ ਵਿੱਚ ਜਾ ਰਿਹਾ, ਕਿਉਂਕਿ ਇੱਦਾਂ ਦੇ ਸਮੇਂ ਜਿਹੜੇ ਹੁੰਦੇ ਆ ਪ੍ਰਭੂ ਹਮੇਸ਼ਾ ਇਸ ਕਰਕੇ ਲੈ ਕੇ ਆਉਂਦਾ ਕਿ ਤਾਂ ਕਿ ਵੱਧ ਤੋਂ ਵੱਧ ਲੋਕ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਯਿਸੂ ਦੀ ਹਜ਼ੂਰੀ ਦੇ ਵਿੱਚ, ਯਿਸੂ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਛੁਪਾ ਸਕਣ। ਮੈਂ ਲੂਕਾ ਦਾ 9ਵਾਂ ਭਾਗ ਉਸਦੀਆਂ ਕੁਛ ਆਇਤਾਂ, ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ ਅਤੇ ਨਵੇਂ ਨਿਯਮ 'ਚੋਂ ਪਿਛਲੇ ਪਾਸੋਂ 122 ਪੰਨਾ 9ਵਾਂ ਭਾਗ ਉਹਦੀ ਮੈਂ 51 ਆਇਤ ਤੋਂ ਲੈ ਕੇ 56 ਆਇਤ ਤੱਕ ਪੜ੍ਹੂੰਗਾ ਔਰ ਫਿਰ ਇਸ ਨੂੰ ਇੱਕ ਪੁਰਾਣੇ ਨਿਯਮ ਦੇ ਹਿਸਟੋਰੀਕਲ ਫੈਕਟ ਦੇ ਨਾਲ ਅਸੀਂ ਦੇਖਾਂਗੇ, ਮੈਚ ਕਰਕੇ ਦੇਖਾਂਗੇ। ਜਦੋਂ ਯਿਸੂ ਨੇ ਸਵਰਗ ਵਿੱਚ ਉਠਾਏ ਜਾਣ ਦੇ ਦਿਨ ਲਾਗੇ ਆਏ ਤਾਂ ਉਹਨਾਂ ਯਰੂਸਲਮ ਜਾਣ ਦਾ ਪੱਕਾ ਇਰਾਦਾ ਕੀਤਾ ਅਤੇ ਉਸ ਵੱਲ ਚੱਲ ਪਏ। ਸੋ ਪ੍ਰਭੂ ਯਿਸੂ ਮਸੀਹ ਨੂੰ ਪਤਾ ਕਿ ਉਹਨਾਂ ਦੇ ਜਿਸ ਕੰਮ ਦੇ ਲਈ ਉਹ ਆਏ ਆ, ਪਾਪੀਆਂ ਦੀ ਕੀਮਤ ਦੇਣ ਦੇ ਲਈ ਆਏ ਆ, ਪਾਪ ਦੀ ਕੀਮਤ ਦੇਣ ਆਏ ਆ। ਔਰ ਅਸੀਂ ਇਸੇ ਚੈਪਟਰ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਨੂਰਾਨੀ ਰੂਪ, ਇੰਗਲਿਸ਼ ਸੁਨ ਟ੍ਰਾਂਸਫਿਗਰੇਸ਼ਨ ਕਹਿੰਦੇ ਆ, ਕਿ ਨੂਰਾਨੀ ਰੂਪ ਚੇਲਿਆਂ ਨੇ ਦੇਖ ਲਿਆ ਕਿ ਅਸਲ ਦੇ ਵਿੱਚ ਯਿਸੂ ਮਸੀਹ ਹੈ ਕੌਣ। ਔਰ ਉਹਨਾਂ ਦੇ ਇੱਕ ਪਾਸੇ ਪੁਰਾਣੇ ਨਿਯਮ ਦੇ ਵਿੱਚੋਂ ਮੂਸਾ ਖੜ੍ਹਾ, ਦੂਸਰੇ ਨਿਯਮ ਦੇ ਵਿੱਚੋਂ ਪੁਰਾਣੇ ਨਿਯਮ 'ਚੋਂ ਅਲਾਈਜਾ ਖੜ੍ਹਾ ਔਰ ਉਹਨਾਂ ਨੂੰ ਉਹਨਾਂ ਦੀ ਮੌਤ ਦੇ ਬਾਰੇ ਦੱਸਦੇ ਪਏ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ। ਔਰ ਪ੍ਰਭੂ ਯਿਸੂ ਮਸੀਹ ਨੇ ਉਸ ਮੌਤ ਨੂੰ ਸਵੀਕਾਰ ਕਰਦੇ ਹੋਏ ਜਿੱਥੇ ਉਹਨਾਂ ਦੀ ਮੌਤ ਹੋਣੀ ਆ ਉਸ ਰਸਤੇ ਦੇ ਵੱਲ ਨੂੰ ਚੱਲ ਪਏ ਤਾਂ ਕਿ ਉਹ ਬਹੁਤਿਆਂ ਦੀ ਕੀਮਤ ਦੇ ਸਕਣ। ਯਿਸੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਦੂਤਾਂ ਨੂੰ ਘੱਲਿਆ। ਉਹ ਸਾਮਰੀਆ ਦੇ ਇੱਕ ਪਿੰਡ ਦੇ ਵਿੱਚ ਗਏ ਕਿ ਯਿਸੂ ਦੇ ਠਹਿਰਨ ਦੇ ਲਈ ਥਾਂ ਤਿਆਰ ਕਰਨ, ਪਰ ਉਸ ਪਿੰਡ ਦੇ ਲੋਕਾਂ ਨੇ ਯਿਸੂ ਦਾ ਸਵਾਗਤ ਨਾ ਕੀਤਾ ਕਿਉਂਕਿ ਯਿਸੂ ਯਰੂਸਲਮ ਨਗਰ ਨੂੰ ਜਾ ਰਹੇ ਸਨ। ਇਹ ਦੇਖ ਕੇ ਯਿਸੂ ਦੇ ਚੇਲਿਆਂ ਯਾਕੂਬ ਅਤੇ ਯਹੂਨਾ ਯਿਸੂ ਨੂੰ ਕਿਹਾ, ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਗਿਆ ਦੇਈਏ ਅਤੇ ਆਕਾਸ਼ ਤੋਂ ਅੱਗ ਵਰੇ ਸਾਰੇ ਸਾਮਰੀ ਲੋਕਾਂ ਨੂੰ ਭਸਮ ਕਰਦਾ ਹੈ। ਨਾ ਯਹੂਦੀ ਅਤੇ ਇਜ਼ਰਾਈਲੀ ਲੋਕਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਸੀ, ਕਿਉਂਕਿ ਇਜ਼ਰਾਈਲੀ ਉਹਨਾਂ ਨੂੰ ਘਟੀਆ, ਜਿਹੜੇ ਖਾਸ ਕਰਕੇ ਜਿਹੜੇ ਯਹੂਦੀ ਸੀ ਉਹ ਸਾਮਰੀਆਂ ਨੂੰ ਘਟੀਆ ਨਜ਼ਰ ਦੇ ਨਾਲ ਦੇਖਦੇ ਸੀ। ਦੋਨੋਂ ਸੀਗੇ ਇੱਕੋ ਘਰਾਣੇ 'ਚੋਂ, ਪਰ ਉਹਨਾਂ ਨੂੰ ਘਟੀਆ ਨਜ਼ਰ ਦੇ ਨਾਲ ਦੇਖਦੇ ਸੀ। ਔਰ ਇਹ ਉਹਨਾਂ ਨੂੰ ਪਰਫੈਕਟ ਮੌਕਾ ਮਿਲ ਗਿਆ ਕਿ ਹੁਣ ਯਸੂ ਆ ਗਿਆ, ਕਿਉਂ ਨਾ ਅਸੀਂ ਇਹਨਾਂ ਦੇ ਉੱਤੇ ਅੱਗ ਭਰਾਈਏ। ਅੱਛਾ, ਚੇਲਿਆਂ ਦੇ ਵਿੱਚ ਇਹ ਕਿੱਦਾਂ ਆਇਆ ਕਿ ਅੱਗ ਭਰਾ ਸਕਦੇ, ਕਿਉਂਕਿ ਪ੍ਰਭੂ ਯਸੂ ਮਸੀਹ ਦੇ ਇੱਕ ਪਾਸੇ ਮੂਸਾ ਖੜ੍ਹਾ ਸੀ, ਜਿਹਦੇ ਰਾਹੀਂ ਬਲਾਵਾਂ ਆਈਆਂ ਸੀ, ਔਰ ਦੂਸਰੇ ਪਾਸੇ ਅਲਾਈਜ਼ਾ ਖੜ੍ਹਾ ਸੀ, ਏਲੀ ਨਵੀ ਖੜ੍ਹਾ ਸੀ, ਏਲੀਆ ਖੜ੍ਹਾ ਸੀ, ਜਿਸਨੇ ਸਵਰਗ ਤੋਂ ਅੱਗ ਮੰਗਵਾਈ ਸੀ ਔਰ ਜਿਸਨੇ ਬਲੀ ਨੂੰ ਸਵੀਕਾਰ ਕਰ ਕੀਤਾ ਸੀ। ਅਸੀਂ ਪ੍ਰਭੂ ਦੇ ਬਚਨ ਦੇ ਵਿੱਚ ਪਿੱਛੇ ਦੇਖ ਸਕਦੇ ਹਾਂ। ਔਰ ਚੇਲੇ ਕਹਿੰਦੇ ਕਿ ਤੂੰ ਵੀ ਹੁਣ ਸਵਰਗ ਦੇ ਵਿੱਚੋਂ ਅੱਗ ਮੰਗਵਾ। ਜਿਸਲੇ ਉਹ ਅਸੀਂ ਕਹਿ ਰਹੇ ਹਾਂ, ਅਸੀਂ ਦਾ ਮਤਲਬ ਇਹ ਨਹੀਂ ਕਿ ਉਹ ਅਸੀਂ ਦਾ ਮਤਲਬ ਪ੍ਰਭੂ ਯਸੂ ਮਸੀਹ ਨੂੰ ਵੀ ਵਿੱਚੇ ਲਪੇਟਦੇ ਪਏ ਆ, ਅਸੀਂ ਅੱਗ ਮੰਗਵਾਈਏ ਔਰ ਇਹਨਾਂ ਨੂੰ ਭਸਮ ਕਰ ਦਈਏ। ਔਰ ਪ੍ਰਭੂ ਯਸੂ ਮਸੀਹ ਨੇ ਮੁੜ ਕੇ ਚੇਲਿਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਆਤਮਾ ਹੈ। ਮਨੁੱਖ ਦਾ ਪੁੱਤਰ ਲੋਕਾਂ ਦੇ ਜੀਵਨ ਨੂੰ ਨਾਸ਼ ਕਰਨ ਦੇ ਲਈ ਨਹੀਂ, ਬਲਕਿ ਉਹਨਾਂ ਨੂੰ ਬਚਾਉਣ ਦੇ ਲਈ ਆਇਆ। ਇਸ COVID-19 ਦੇ ਵਿੱਚ ਉਹ ਪਾਪੀਆਂ ਦਾ ਨਾਸ਼ ਕਰਨ ਨਹੀਂ ਆਇਆ, ਬਲਕਿ ਪਾਪੀਆਂ ਨੂੰ ਬਚਾਉਣ ਆਇਆ। ਇਹੋ ਹੀ ਪ੍ਰਭੂ ਯਸੂ ਮਸੀਹ ਦੇ ਬਾਰੇ ਅਸੀਂ ਪੁਰਾਣੇ ਨਿਯਮ ਦੇ ਵਿੱਚ ਪੜ੍ਹਦੇ ਹਾਂ। ਆਓ ਉੱਧਰ ਚੱਲੀਏ, ਯੋਨਾ ਨਬੀ ਦੀ ਜਿਹੜੀ ਪੁਸਤਕ ਆ, ਬੜੀ ਪਿਆਰੀ ਪੁਸਤਕ ਆ, ਔਰ ਉਸ ਦੇ ਵਿੱਚ ਸਾਨੂੰ ਇਹ ਦਿਖਾਇਆ ਗਿਆ ਕਿ ਪ੍ਰਭੂ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਪਿਆਰ ਕਰਦਾ ਔਰ ਕਿਸ ਤਰ੍ਹਾਂ ਉਹ ਉਹਨਾਂ ਨੂੰ ਚਾਹੁੰਦਾ ਕਿ ਪ੍ਰਭੂ ਦੇ ਲੋਕ ਬਚਣ। ਔਰ ਮੇਰੇ ਨਾਲ ਤੁਸੀਂ ਪੁਰਾਣੇ ਨਿਯਮ ਦੇ ਵਿੱਚੋਂ ਆ ਜਾਓ, ਔਰ ਯੋਨਾ ਨਬੀ ਦੀ ਜਿਹੜੀ ਪੁਸਤਕ ਆ 1375 ਪੰਨਾ ਪੁਰਾਣੇ ਨਿਯਮ ਦਾ, ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ। ਨਾ ਜਿਸਲੇ ਯੋਨਾ ਦਾ ਪਹਿਲਾ ਚੈਪਟਰ ਸ਼ੁਰੂ ਹੁੰਦਾ ਤੇ ਪ੍ਰਭੂ ਯੋਨਾ ਨੂੰ ਨਿਨਵਾ ਜਾਣ ਦੇ ਲਈ ਕਹਿੰਦਾ, ਕਿਉਂਕਿ ਉੱਥੇ ਦੇ ਲੋਕ ਪਾਪ ਦੇ ਵਿੱਚ ਗ੍ਰਸਤ ਹੋ ਚੁੱਕੇ ਆ, ਕੋਈ ਐਸਾ ਪਾਪ ਨਹੀਂ ਜਿਹੜਾ ਕੀਤਾ ਨਹੀਂ ਜਾ ਰਿਹਾ। ਔਰ ਯੋਨਾ ਜੋ ਇਜ਼ਰਾਈਲ ਦਾ ਰਹਿਣ ਵਾਲਾ ਸੀ, ਉਹਦੇ ਉੱਤੇ ਪ੍ਰਭੂ ਦਾ ਵਚਨ ਆਇਆ, ਔਰ ਪ੍ਰਭੂ ਦਾ ਵਚਨ ਮੈਂ ਪੜ੍ਹੂੰਗਾ ਔਰ ਉਸ ਦੇ ਵਿੱਚੋਂ ਫਿਰ ਅਸੀਂ ਦੇਖਾਂਗੇ। ਵਚਨ ਯੋਨਾ ਨਬੀ ਦਾ ਪਹਿਲਾ ਚੈਪਟਰ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਮਤਈ ਦਾ ਪੁੱਤਰ ਯੋਨਾ ਦੇ ਕੋਲ ਪ੍ਰਭੂ ਦੀ ਬਾਣੀ ਪਹੁੰਚੀ। ਉਸ ਬਾਣੀ ਅਨੁਸਾਰ ਯੋਨਾ ਨੂੰ ਦੈਵੀ ਸੰਦੇਸ਼ ਮਿਲਿਆ, ਉੱਠ ਵੱਡੇ ਨਗਰ ਨੀਨਵਾ ਨੂੰ ਜਾ ਅਤੇ ਉਸਦੇ ਨਿਵਾਸੀਆਂ ਨੂੰ ਕਹਿ ਕਿ ਤੁਹਾਡੀ ਬੁਰਾਈ ਮੇਰੇ ਤੱਕ ਉਤਾਂਹ ਪਹੁੰਚੀ ਹੈ। ਪਰ ਯੋਨਾ ਨੇ ਪਰਮੇਸ਼ਰ ਦੇ ਸਾਹਮਣਿਓਂ ਤਾਰਸ਼ੀਸ਼ ਨੂੰ ਭੱਜਣ ਦਾ ਯਤਨ ਕੀਤਾ। ਉਹ ਪਹਿਲਾਂ ਜਾਪਾ ਨਗਰ ਨੂੰ ਗਿਆ, ਜਿੱਥੇ ਉਸਨੂੰ ਤਾਰਸ਼ੀਸ਼ ਨਗਰ ਜਾਣ ਵਾਲੀ ਇੱਕ ਸਮੁੰਦਰੀ ਜਹਾਜ਼ ਮਿਲ ਗਿਆ। ਇਸ ਲਈ ਯੋਨਾ ਉਸ ਜਹਾਜ਼ ਵਿੱਚ ਅਤੇ ਆਪਣਾ ਕਿਰਾਇਆ ਦੇ ਕੇ ਦੂਜੇ ਮੁਸਾਫਰਾਂ ਦੇ ਨਾਲ ਉਸ ਵਿੱਚ ਚੜ੍ਹ ਗਿਆ ਅਤੇ ਉਹ ਵੀ ਉਹਨਾਂ ਦੇ ਨਾਲ ਪ੍ਰਭੂ ਦੇ ਸਾਹਮਣੇ ਤਾਰਸ਼ੀਸ਼ ਨਗਰ ਤੋਂ ਉਹਨਾਂ ਦੇ ਸਾਹਮਣੇ ਤਾਰਸ਼ੀਸ਼ ਨਗਰ ਤੋਂ ਭੱਜ ਜਾਏ। ਯਾਨੀ ਕਿ ਪ੍ਰਭੂ ਉਸਨੂੰ ਘੱਲਦਾ ਪਿਆ ਸੱਜੇ ਪਾਸੇ, ਲੇਕਿਨ ਜਿਹੜਾ ਯੋਨਾ ਉਹਨੇ ਚੁਣਿਆ ਕਿ ਮੈਂ ਨਹੀਂ, ਪ੍ਰਭੂ ਦੀ ਗੱਲ ਨਹੀਂ ਮੰਨਣੀ। ਕੀ ਆ? ਨਫ਼ਰਤ। ਉਹ ਹੋਈ ਨਫ਼ਰਤ ਜਿਹੜੀ ਅਸੀਂ ਨਵੇਂ ਨਿਯਮ ਦੇ ਵਿੱਚ ਹੁਣੇ ਲੋਕਾਂ ਦੀ ਅੰਜੀਲ 'ਚ ਦੇਖ ਕੇ ਹਟੇ ਹਾਂ। ਸਾਮਰੀਆਂ 'ਤੇ ਅੱਗ ਭਰਾਈਏ, ਉਹ ਨਹੀਂ ਮੰਗਦੇ ਕਿ ਯੋਨਾ ਨਹੀਂ ਮੰਗਦਾ ਕਿ ਉਹ ਪ੍ਰਭੂ ਦਾ ਵਚਨ ਸੁਣ। ਔਰ ਪ੍ਰਭੂ ਨੇ ਉਸਦੇ ਉੱਤੇ ਆਪਣੀ ਬਾਣੀ ਨੂੰ ਪ੍ਰਗਟ ਕੀਤਾ ਔਰ ਉਸਦੀ ਬਾਣੀ ਦੇ ਵਿੱਚ ਸਿੱਧਾ ਦੈਵੀ ਸੰਦੇਸ਼ ਇਹ ਸੀ ਕਿ ਉਹਨਾਂ ਨੂੰ ਜਾ ਕੇ ਦੱਸ ਉਹਨਾਂ ਦਾ ਪਾਪ ਬਹੁਤ ਵੱਧ ਗਿਆ ਔਰ ਆਪਣੇ ਪਾਪ ਤੋਂ ਪਿੱਛੇ ਮੁੜ। ਔਰ ਯੋਨਾ ਕਹਿੰਦਾ ਕਿ ਇਹ ਲੋਕ ਡਿਜ਼ਰਵ ਨਹੀਂ ਕਰਦੇ। ਇਸ ਕਰਕੇ ਜਿੱਥੇ ਨੂੰ ਪ੍ਰਭੂ ਉਸਨੂੰ ਘੱਲਦਾ ਪਿਆ ਉਹ ਉੱਥੇ ਨਹੀਂ ਜਾਣ ਦੀ ਬਜਾਏ ਦੂਜੇ ਪਾਸੇ ਨੂੰ ਚਲਾ ਗਿਆ, ਤਾਰਸ਼ੀਸ਼ ਨਗਰ ਨੂੰ ਚਲਾ ਗਿਆ। ਪ੍ਰਭੂ ਪਰਮੇਸ਼ਰ ਨੇ ਸਮੁੰਦਰ ਤੋਂ ਇੱਕ ਵੱਡੀ ਹਨੇਰੀ ਚਲਾ ਦਿੱਤੀ, ਜਿਸ ਕਾਰਨ ਸਮੁੰਦਰ ਦੇ ਵਿੱਚ ਇੱਕ ਭਿਅੰਕਰ ਤੂਫਾਨ ਆ ਗਿਆ, ਜਿੱਥੇ ਤੱਕ ਕਿ ਜਹਾਜ਼ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ। ਇਸ 'ਤੇ ਜਹਾਜ਼ਰਾਨ ਡਰ ਗਏ, ਹਰ ਕੋਈ ਆਪਣੇ ਆਪਣੇ ਦੇ ਉਤਾਰਨ ਲੱਗਾ। ਉਹ ਜਹਾਜ਼ ਨੂੰ ਹੌਲਾ ਕਰਨ ਦੇ ਲਈ ਉਸਦਾ ਵਿਚਲਾ ਮਾਲ ਸਮੁੰਦਰ ਦੇ ਵਿੱਚ ਸੁੱਟਣ ਲੱਗੇ, ਪਰ ਜੋਨਾ ਜਹਾਜ਼ ਦੇ ਹੇਠਲੇ ਤਹਿਖਾਨੇ ਵਿੱਚ ਜਾ ਕੇ ਗੂੜੀ ਨੀਂਦੇ ਸੁੱਤਾ ਪਿਆ ਸੀ। ਇਸ ਲਈ ਜਹਾਜ਼ ਦਾ ਕਪਤਾਨ ਉਸਦੇ ਕੋਲ ਗਿਆ ਅਤੇ ਬੋਲਿਆ, ਉਹ ਸੌਣ ਵਾਲੇ, ਤੈਨੂੰ ਕੀ ਹੋਇਆ ਹੈ? ਉੱਠ ਅਤੇ ਆਪਣੇ ਦੇਵਤੇ ਨੂੰ ਪੁਕਾਰ, ਹੋ ਸਕਦਾ ਹੈ ਕਿ ਉਹ ਹੀ ਸਾਡੇ ਵੱਲ ਥੋੜ੍ਹਾ ਧਿਆਨ ਦੇਵੇ ਅਤੇ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਆਓ ਅਸੀਂ ਗੁਣੇ ਪਾ ਕੇ ਦੇਖੀਏ ਕਿ ਇਹ ਮੁਸੀਬਤ ਸਾਡੇ 'ਤੇ ਕਿਸ ਦੇ ਕਾਰਨ ਆਈ ਹੈ। ਇਸ ਲਈ ਉਹਨਾਂ ਨੇ ਗੁਣੇ ਪਾਏ ਅਤੇ ਗੁਣਾ ਜੋਨਾ ਦੇ ਨਾਂ ਦਾ ਨਿਕਲਿਆ। ਇਸ 'ਤੇ ਉਹਨਾਂ ਨੇ ਜੋਨਾ ਨੂੰ ਪੁੱਛਿਆ, ਤੂੰ ਹੀ ਹੁਣ ਦੱਸ ਕਿ ਸਾਡੇ 'ਤੇ ਆਈ ਇਸ ਮੁਸੀਬਤ ਦਾ ਕਾਰਨ ਕੌਣ ਹੈ? ਤੇਰਾ ਧੰਦਾ ਕੀ ਹੈ? ਤੂੰ ਕਿੱਥੋਂ ਦਾ ਹੈ? ਤੇਰਾ ਦੇਸ਼ ਕਿਹੜਾ ਹੈ? ਅਤੇ ਤੂੰ ਕਿਹੜੇ ਲੋਕਾਂ ਦੇ ਨਾਲ ਸੰਬੰਧ ਰੱਖਦਾ ਹੈ? ਸੋ ਇਸ ਲਈ ਜੋਨਾ ਨੇ ਆਪਣਾ ਰਸਤਾ ਲਿਆ, ਉਸਨੇ ਸਮੁੰਦਰੀ ਜਹਾਜ਼ ਦੇ ਬਹਿ ਗਿਆ, ਕਿਰਾਇਆ ਦਿੱਤਾ, ਆਰਾਮ ਦੇ ਨਾਲ ਥੱਲੇ ਜਾ ਕੇ ਸੌਂ ਗਿਆ, ਪਰ ਸੋਚਿਆ ਕਿ ਉਹ ਪ੍ਰਭੂ ਤੋਂ ਦੌੜ ਜਾਏਗਾ। ਲੇਕਿਨ ਪ੍ਰਭੂ ਨੇ ਐਸੀ ਹਨੇਰੀ ਚਲਾਈ, ਐਸਾ ਤੂਫਾਨ ਲਿਆਂਦਾ ਕਿ ਸਾਰਾ ਕੁਛ ਤਬਾਹ ਹੋਣ ਨੂੰ, ਜਹਾਜ਼ ਡੁੱਬਣ ਨੂੰ, ਸਭ ਦੀ ਮੌਤ ਲੱਗ ਗਈ। ਔਰ ਥੱਲੇ ਆਰਾਮ ਦੇ ਨਾਲ ਸੁੱਤਾ। ਤਾਂ ਜਹਾਜ਼ ਦਾ ਕਪਤਾਨ ਗਿਆ ਥੱਲੇ, ਜਿਹੜੇ ਨਹੀਂ ਮੰਨਦੇ ਸੀ, ਜਿਹੜੇ ਯਹੂਦੀ ਧਰਮ ਨੂੰ ਨਹੀਂ ਮੰਨਦੇ ਸੀ, ਜਿਹੜੇ ਯਾਹਵੇ ਨੂੰ ਨਹੀਂ ਮੰਨਦੇ ਸੀ, ਉਸਨੇ ਉਸਨੂੰ ਜਾ ਕੇ ਪੁੱਛਿਆ ਕਿ ਭਾਈ, ਤੂੰ ਬੜੀ ਗੂੜੀ ਨੀਂਦੇ ਸੁੱਤਾ ਹੈ ਅਤੇ ਤੂੰ ਵੀ, ਅਸੀਂ ਸਾਰੇ ਆਪਣੇ ਆਪਣੇ ਦੇਵਤੇ ਨੂੰ ਪੁਕਾਰਦੇ ਪਏ ਹਾਂ, ਤੂੰ ਵੀ ਆਪਣੇ ਦੇਵਤੇ ਨੂੰ ਪੁਕਾਰ, ਔਰ ਤੂੰ ਵੀ ਉਸਨੂੰ ਆਵਾਜ਼ ਦੇ। ਤਾਂ ਫਿਰ ਉਹਨਾਂ ਨੇ ਅੰਤ, ਜਿਸ ਲਈ ਜੋਨਾ ਨਹੀਂ ਕੁਛ ਬੋਲਿਆ, ਤਾਂ ਅੰਤ ਉਹਨਾਂ ਨੇ ਕਿਹਾ ਕਿ ਆਓ ਗੁਣੇ ਪਾ ਕੇ ਦੇਖੀਏ ਕਿ ਕਿਹਦਾ ਕੌਣ। ਸੋ ਉਹਨਾਂ ਨੇ ਆਪਣੇ ਦੇਵਤਿਆਂ ਨੂੰ ਪੁਕਾਰਿਆ, ਗੁਣਾ ਪਾਇਆ, ਔਰ ਜਿਹੜਾ ਇੱਕੋ ਹੀ ਬੰਦੇ ਦਾ ਨਾਂ ਨਿਕਲਿਆ ਉਹਦੇ 'ਚੋਂ, ਜੋਨਾ ਦਾ। ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਦੱਸ ਭਾਈ, ਤੇਰਾ ਧੰਦਾ ਕੀ ਹੈ? ਤੂੰ ਕੀ ਕਰਦਾ? ਕਿਹੜੇ ਦੇਸ਼ ਤੋਂ? ਤੂੰ ਕਿਹੜਿਆਂ ਲੋਕਾਂ ਨੂੰ ਬਿਲੋਂਗ ਕਰਦਾ? ਤਦ ਇੱਕ ਦੂਜੇ ਨੂੰ ਕਹਿਣ ਲੱਗੇ, ਕਿਹੜੇ ਲੋਕਾਂ ਦੇ ਨਾਲ ਸੰਬੰਧ ਰੱਖਦਾ? ਨੌਵੀਂ ਆਇਤ ਮੈਂ ਆ ਗਿਆ। ਜੋਨਾ ਨੇ ਉਹਨਾਂ ਲੋਕਾਂ ਨੂੰ ਉੱਤਰ ਦਿੱਤਾ, ਮੈਂ ਇੱਕ ਅਬਰਾਨੀ ਹਾਂ, ਮੈਂ ਸਵਰਗ ਦੇ ਮਾਲਕ ਪ੍ਰਭੂ ਪਰਮੇਸ਼ੁਰ ਤੋਂ ਡਰਨ ਵਾਲਾ ਹਾਂ, ਜਿਸ ਨੇ ਸਮੁੰਦਰ ਅਤੇ ਧਰਤੀ ਰਚੇ ਹਨ। ਜੋਨਾ ਨੇ ਅੱਗੇ ਉਹਨਾਂ ਨੂੰ ਕਿਹਾ, ਉਹਨਾਂ ਨੂੰ ਦੱਸਿਆ ਕਿ ਉਹ ਪ੍ਰਭੂ ਦੇ ਸਾਹਮਣਿਓਂ ਭੱਜ ਰਿਹਾ ਹੈ। ਇਹ ਸੁਣ ਕੇ ਉਹ ਲੋਕ ਭੈਭੀਤ ਹੋ ਗਏ। ਉਹ ਜੋਨਾ ਨੂੰ ਬੋਲੇ, ਤੂੰ ਇਹ ਸਭ ਕੀ ਕੀਤਾ? ਹਰ ਘੜੀ ਸਮੁੰਦਰ ਅਤੇ ਤੂਫਾਨ ਹੋਰ ਖਤਰਨਾਕ ਹੁੰਦਾ ਜਾ ਰਿਹਾ ਸੀ। ਇਸ ਲਈ ਜਹਾਜ਼ਰਾਜ ਨੇ ਜੋਨਾ ਨੂੰ ਕਿਹਾ, ਤੂੰ ਹੀ ਦੱਸ ਅਸੀਂ ਤੇਰੇ ਨਾਲ ਕੀ ਕਰੀਏ ਸਮੁੰਦਰ, ਤਾਂ ਕਿ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਏ। ਜੋਨਾ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿਓ ਅਤੇ ਇਹ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਇਸ ਤੂਫਾਨ ਦਾ ਕਾਰਨ ਕੇਵਲ ਜਹਾਜ਼ਰਾਜ। ਉਹਨਾਂ ਨੇ ਆਪਣਾ ਪੂਰਾ ਯਤਨ ਲਾ ਕੇ ਜਹਾਜ਼ ਨੂੰ ਕੰਢੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕੇ ਕਿਉਂਕਿ ਤੂਫਾਨ ਹੋਰ ਖਤਰਨਾਕ ਹੋ ਰਿਹਾ ਸੀ। ਇਸ ਲਈ ਉਹਨਾਂ ਨੇ ਕਿਹਾ, ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ ਅਤੇ ਕਿਹਾ, ਹੇ ਪ੍ਰਭੂ, ਸਾਡੀ ਪ੍ਰਾਰਥਨਾ ਹੈ ਕਿ ਕੇਵਲ ਇਸ ਇੱਕ ਆਦਮੀ ਦੀ ਖਾਤਰ ਹੀ ਸਾਡਾ ਸਾਰਿਆਂ ਦਾ ਨਾਸ਼ ਨਾ ਹੋਣ ਦੇ ਸਾਨੂੰ, ਔਰ ਸਾਨੂੰ ਇਸ ਨਿਰਦੋਸ਼ ਦੇ ਲਹੂ ਦਾ ਜ਼ਿੰਮੇਵਾਰ ਨਾ ਠਹਿਰਾ। ਹੇ ਪ੍ਰਭੂ, ਇਹ ਸਭ ਤੇਰੀ ਇੱਛਾ ਦੇ ਅਨੁਸਾਰ ਹੋ ਰਿਹਾ ਹੈ। ਫਿਰ ਜੋਨਾ ਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਇੱਕਦਮ ਸ਼ਾਂਤ ਹੋ ਗਿਆ। ਇਸ 'ਤੇ ਜਹਾਜ਼ਰਾਨ ਪ੍ਰਭੂ ਤੋਂ ਬਹੁਤ ਡਰ ਗਏ। ਇਸ ਲਈ ਉਹਨਾਂ ਨੇ ਪ੍ਰਭੂ ਦੇ ਲਈ ਬਲੀ ਚੜ੍ਹਾਈ ਅਤੇ ਉਸਦੇ ਸਾਹਮਣੇ ਪ੍ਰਤਿਗਿਆਵਾਂ ਕੀਤੀਆਂ। ਪ੍ਰਭੂ ਨੇ ਇੱਕ ਵੱਡੀ ਮੱਛੀ ਨੂੰ ਆਗਿਆ ਦਿੱਤੀ ਕਿ ਜੋਨਾ ਨੂੰ ਨਿਗਲ ਜਾਏ। ਇਸ ਤਰ੍ਹਾਂ ਜੋਨਾ ਮੱਛੀ ਦੇ ਢਿੱਡ ਦੇ ਵਿੱਚ 3 ਰਾਤ ਅਤੇ 3 ਤੁਸੀਂ ਇਹ 'ਚ ਦੇਖਦੇ ਪਏ ਕਿ ਕਿੰਨਾ ਜਿਹੜਾ ਅਸੀਂ ਪਹਿਲਾਂ ਲੂਕਾ ਦੇ ਵਿੱਚੋਂ ਪੜ੍ਹ ਕੇ ਹਟੇ ਹਾਂ, ਕਿੰਨੀਆਂ ਉਹ ਚੀਜ਼ਾਂ ਰਲਦੀਆਂ ਪਈਆਂ। ਇਹਨਾਂ 'ਤੇ ਅੱਗ ਘੱਲੀਏ, ਔਰ ਜਿਨ੍ਹਾਂ ਦੇ ਉੱਤੇ ਅੱਗ ਘੱਲਣ ਨੂੰ ਕਹਿ ਰਿਹਾ ਉਹ ਜੋਨਾ ਨੂੰ ਅੰਤ ਤੱਕ ਬਚਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਉਹ ਅੰਤ ਤੱਕ ਕਿਹਦਾ ਦਿਲ ਜ਼ਿਆਦਾ ਨਮਰ, ਪੱਥਰ ਪੂਜਣ ਵਾਲਿਆਂ ਦਾ, ਦੇਵਤੇ ਪੂਜਣ ਵਾਲਿਆਂ ਦਾ ਕਿ ਪ੍ਰਭੂ ਦੇ ਬੰਦੇ ਦਾ। ਉਹ ਅੰਤ ਤੱਕ ਆਪਣੀ ਕੋਸ਼ਿਸ਼ ਕਰਦੇ ਪਏ। ਇੱਕ ਪਾਸੇ ਜੋਨਾ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਜਿਉਂਦੇ ਪ੍ਰਭੂ ਨੂੰ ਜਾਣਦਾ, ਦੂਸਰੇ ਪਾਸੇ ਉਹ ਕਹਿ ਰਿਹਾ ਕਿ ਪ੍ਰਭੂ ਦੇ ਨਾਲ ਮੇਰਾ ਇੱਕ ਰਿਸ਼ਤਾ ਹੈ, ਮੈਂ ਉਹਦਾ ਪ੍ਰੋਫਿਟ, ਮੈਂ ਉਸਦੀ ਬਾਣੀ ਸੁਣਦਾ। ਦੂਸਰੇ ਪਾਸੇ ਵਿਚਾਰੇ ਉਹ ਦੂਸਰੇ ਲੋਕ ਆ ਜਿਹਨਾਂ ਦੇ ਲਈ ਯਹੂਦੀ ਲੋਕ ਉਹਨਾਂ ਦੇ ਲਈ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਦੇ ਕੋਲ ਕੁਛ ਨਹੀਂ ਹੈਗਾ, ਇਹ ਜੋ ਕੁਛ ਕਹਿੰਦੇ ਹੈਗੇ ਕਹਿੰਦੇ ਹੁੰਦੇ ਸੀ ਗੋਸ਼ਾ ਬੋਬੇ ਮੈਂਸ਼ੇ, ਇਹ ਜੈਨਟਾਈਲ ਲੋਕ ਆ ਜਿਹੜੀਆਂ ਮਾਈਆਂ ਬੁੱਢੀਆਂ ਦੀਆਂ ਕਹਾਣੀਆਂ ਦੇ ਉੱਤੇ ਤੁਰੇ ਫਿਰਦੇ ਆ, ਔਰ ਆਪਣੇ ਆਪ ਨੂੰ ਕਹਿੰਦੇ ਸੀਗੇ ਅਸੀਂ ਉਹ ਲੋਕ ਹਾਂ ਜਿਹਨਾਂ ਕੋਲ ਤੁਰੇਤ, ਅਸੀਂ ਉਹ ਲੋਕ ਹਾਂ ਜਿਹਨਾਂ ਦੇ ਕੋਲ ਆ ਪਰਮੇਸ਼ੁਰ ਦੇ ਹੱਥ ਦੀਆਂ ਲਿਖੀਆਂ ਲਿਖਤ ਪਈ ਆ, 10 ਕਮੈਂਡਮੈਂਟਸ ਪ੍ਰਭੂ ਨੇ ਆਪਣੀ ਉਂਗਲ ਦੇ ਨਾਲ ਲਿਖ ਕੇ ਸਾਨੂੰ ਦਿੱਤੇ ਹੋ, ਸਾਡੇ ਕੋਲ ਜਿਉਂਦੇ ਪਰਮੇਸ਼ੁਰ ਦੀ ਲਿਖਤ ਪਈ ਆ, ਔਰ ਜਿਉਂਦੇ ਪਰਮੇਸ਼ੁਰ ਦੇ ਨਾਲ ਸਾਡੇ ਨਵੀਂ ਮੂੰਹ ਤੋਂ ਮੂੰਹ ਬੋਲੇ, ਔਰ ਤੁਸੀਂ ਉਹਨਾਂ ਦਾ ਦਿਲ ਦੇਖੋ ਔਰ ਦੂਸਰੇ ਪਾਸੇ ਉਹ ਬੁੱਤ ਪ੍ਰਸਤ ਹੁੰਦਾ। ਔਰ ਅੰਤ ਉਹਨਾਂ ਨੇ ਜੋਨਾ ਦੇ ਪ੍ਰਭੂ ਨੂੰ ਪੁਕਾਰਿਆ ਔਰ ਉਸਨੂੰ ਕਿਹਾ ਕਿ ਸਾਨੂੰ ਪਤਾ ਤੂੰ ਇਸ ਬੰਦੇ ਦੀ ਖਾਤਰ ਇਹ ਸਾਰਾ ਕੁਛ ਲੈ ਕੇ ਆਇਆ, ਪਰ ਅਸੀਂ ਇਸ ਨੂੰ ਮਾਰਨਾ ਨਹੀਂ ਚਾਹੁੰਦੇ, ਅਸੀਂ ਇਹਨੂੰ ਸੁੱਟਣਾ ਨਹੀਂ ਚਾਹੁੰਦੇ, ਤੂੰ ਰਹਿਮ ਕਰ, ਤੂੰ ਦਇਆ ਕਰ। ਪਰ ਜੋਨਾ ਦੇ ਬਾਰ ਬਾਰ ਕਹਿਣ ਦੇ ਉੱਤੇ ਉਹਨਾਂ ਨੇ ਉਸਨੂੰ ਚੁੱਕਿਆ ਅਤੇ ਸਮੁੰਦਰ 'ਚ ਸੁੱਟ ਦਿੱਤਾ। ਪਰਮੇਸ਼ੁਰ ਨੇ ਸਮੁੰਦਰ 'ਚ ਇੱਕ ਵੱਡੀ ਮੱਛੀ ਲੈ ਕੇ ਆਉਂਦੀ ਜਿਸ ਨੇ ਉਸਨੂੰ ਨਿਗਲ ਲਿਆ। 3 ਦਿਨ 3 ਰਾਤਾਂ ਜੋਨਾ ਮੱਛੀ ਦੇ ਪੇਟ ਦੇ ਵਿੱਚ ਰਿਹਾ, ਔਰ ਫਿਰ ਉਸਨੇ ਪ੍ਰਭੂ ਦੇ ਅੱਗੇ ਜਿਹੜੀ ਦੁਆ ਕੀਤੀ ਉਹ ਬੇਸਿਕਲੀ ਅਸੀਂ ਅਗਰ ਦੇਖੀਏ ਤਾਂ ਸਾਮ 130 ਜਬੂਰਾਂ ਦੀ ਪੋਥੀ 130 ਜਬੂਰ ਆ, ਔਰ ਜੋਨਾ ਨੇ ਮੱਛੀ ਦੇ ਢਿੱਡ ਦੇ ਅੰਦਰ ਹੀ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦੇ ਅੱਗੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਮੈਂ ਆਪਣੇ ਦੁੱਖ ਦੇ ਸਮੇਂ ਪ੍ਰਭੂ ਨੂੰ ਪੁਕਾਰਿਆ ਤਾਂ ਉਸਨੇ ਮੈਨੂੰ ਉੱਤਰ ਦਿੱਤਾ, ਮੈਂ ਹੇਠ ਪਤਾਲ ਦੀਆਂ ਡੂੰਘਾਈਆਂ ਦੇ ਵਿੱਚ ਤੈਨੂੰ ਪੁਕਾਰਿਆ, ਤੂੰ ਮੇਰੀ ਆਵਾਜ਼ ਸੁਣੀ, ਤੂੰ ਮੈਨੂੰ ਡੂੰਘਾਈ ਅਰਥਾਤ ਸਮੁੰਦਰ ਦੀ ਹੇਠਲੀ ਸਤਾਹ 'ਤੇ ਸੁੱਟ ਦਿੱਤਾ ਜਿੱਥੇ ਪਾਣੀਆਂ ਨੇ ਮੈਨੂੰ ਘੇਰ ਲਿਆ, ਤਾਂ ਤੇਰੀ ਸਭ ਜ਼ੋਰਦਾਰ ਲਹਿਰਾਂ ਅਤੇ ਛੱਲਾਂ ਮੇਰੇ ਉੱਤੋਂ ਦੀ ਲੰਘ ਗਈਆਂ, ਤਦ ਮੈਂ ਪੁਕਾਰ ਉੱਠਿਆ ਕਿ ਮੈਂ ਤੇਰੇ ਸਾਹਮਣੇ ਦੂਰ ਕੀਤਾ ਗਿਆ ਹਾਂ, ਮੈਂ ਤੇਰੇ ਪਵਿੱਤਰ ਮੰਦਰ ਦੇ ਦਰਸ਼ਨ ਫਿਰ ਵੀ ਕਰਾਂਗਾ, ਪਾਣੀਆਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ, ਹਰ ਪਾਸੇ ਡੂੰਘਾਈ ਹੀ ਡੂੰਘਾਈ ਆ ਗਈ, ਸਮੁੰਦਰ ਜਲ ਮੇਰੇ ਸਿਰ ਤੱਕ ਚੜ੍ਹ ਆਇਆ ਹੈ, ਮੈਂ ਪਹਾੜ ਦੀਆਂ ਜੜ੍ਹਾਂ ਤੱਕ ਪਹੁੰਚ ਗਿਆ ਹਾਂ, ਮੈਂ ਉਸ ਧਰਤੀ ਦੀ ਤਹਿ ਤੱਕ ਚਲਾ ਗਿਆ ਹਾਂ ਜਿਸ ਦੇ ਵਾਪਸੀ ਦੇ ਰਾਹ ਸਦਾ ਬੰਦ ਹੁੰਦੇ ਹਨ, ਪਰ ਹੇ ਪ੍ਰਭੂ ਹੇ ਪ੍ਰਭੂ ਤੂੰ ਮੈਨੂੰ ਜਿਉਂਦੇ ਹੀ ਘੋਰ ਨਰਕ ਦੇ ਵਿੱਚੋਂ ਬਾਹਰ ਕੱਢਿਆ ਹੈ, ਹਾਂ ਮੇਰੀ ਜਾਨ 'ਤੇ ਖਤਰਾ ਆਇਆ ਹੈ, ਹੇ ਪ੍ਰਭੂ ਮੈਂ ਤੈਨੂੰ ਯਾਦ ਕੀਤਾ ਹੈ, ਤਦ ਮੇਰੀ ਪ੍ਰਾਰਥਨਾ ਤੇਰੇ ਪਵਿੱਤਰ ਮੰਦਰ ਤੱਕ ਤੇਰੇ ਤੱਕ ਪਹੁੰਚੀ, ਪਰ ਜੋ ਨਿਗੁਣੇ ਦੇਵੀ ਦੇਵਤਿਆਂ ਨੂੰ ਪੂਜਦੇ ਹਨ ਉਹ ਤੇਰੇ ਉਤਲੇ ਆਪਣੇ ਸੱਚੇ ਵਿਸ਼ਵਾਸ ਨੂੰ ਤਿਆਗ ਚੁੱਕੇ ਹਨ, ਪਰ ਮੈਂ ਧੰਨਵਾਦੀ ਰਾਗਾਂ ਅਤੇ ਤੇਰੇ ਸਾਹਮਣੇ ਬਲੀ ਚੜ੍ਹਾਵਾਂਗਾ ਤਾਂ ਜੋ ਮੈਂ ਪ੍ਰਤਿਗਿਆਵਾਂ ਕੀਤੀਆਂ ਉਸਨੂੰ ਪੂਰਾ ਕਰਾਂ, ਮੁਕਤੀ ਦਾ ਸੋਮਾ ਕੇਵਲ ਪ੍ਰਭੂ ਹੈ। ਤਦ ਪ੍ਰਭੂ ਨੇ ਮੱਛੀ ਨੂੰ ਆਗਿਆ ਦਿੱਤੀ, ਉਸਨੇ ਜੋਨਾ ਨੂੰ ਸਮੁੰਦਰ ਦੇ ਕੰਢੇ ਦੇ ਉੱਤੇ ਉਗਲਾ ਚ ਦਿੱਤਾ। 3 ਦਿਨ 3 ਰਾਤ ਪ੍ਰਭੂ ਨੇ ਉਸਨੂੰ ਨਰਕ ਦਿਖਾਇਆ ਕਿ ਨਰਕ ਕਿੱਦਾਂ ਦਾ ਹੁੰਦਾ, ਜਿਹਨਾਂ ਲੋਕਾਂ ਨੂੰ ਕਹਿ ਰਿਹਾ ਨਾ ਕਿ ਨਰਕ ਨੂੰ ਜਾਣ, ਕੋਈ ਨਹੀਂ ਤੁਹਾਡੇ ਲਈ ਨਰਕ ਇੰਤਜ਼ਾਰ ਕਰਦਾ ਪਿਆ। ਇੰਨਾ ਸੌਖਾ ਨਾ ਕਿਸੇ ਨੂੰ ਨਰਕ ਦੇ ਵਿੱਚ ਘੱਲੋ। ਪ੍ਰਭੂ ਨੇ ਸਾਨੂੰ ਜੋਨਾ ਦੇ ਵਾਂਗ ਆਪਣਾ ਨਿਯਮ ਦਿੱਤਾ ਆ, ਉਸਨੇ ਸਾਨੂੰ ਸ਼ੁਭ ਸਮਾਚਾਰ ਦਿੱਤਾ ਹੈ, ਔਰ ਪ੍ਰਭੂ ਉਹਨਾਂ ਨੂੰ ਕਹਿ ਰਿਹਾ ਕਿ ਜਾਓ ਇਸ ਤੋਂ ਪਹਿਲਾਂ ਕਿ ਉਹ ਮਰ ਜਾਣ ਨਿਨਵਾ ਦੇ ਲੋਕ, ਇਸ ਤੋਂ ਪਹਿਲਾਂ ਕਿ ਮੇਰਾ ਕ੍ਰੋਪ ਉਹਨਾਂ 'ਤੇ ਆ ਪਵੇ, ਜਾ ਕੇ ਉਹਨਾਂ ਨੂੰ ਦੱਸ ਕਿ ਪ੍ਰਭੂ ਪਰਮੇਸ਼ਰ ਕਹਿੰਦਾ ਪਛਤਾਵਾ ਕਰੋ, ਮੈਂ ਦਿਆਲੂ ਹਾਂ, ਮੈਂ ਕਿਰਪਾਲੂ ਹਾਂ, ਮੈਂ ਗੁੱਸਾ ਕਰਨ 'ਚ ਮੱਠਾ ਹਾਂ, ਲੇਕਿਨ ਜੋ ਉਹਨਾਂ ਨੇ ਜਾਣਾ ਮੰਗਦਾ। ਫਿਰ ਪ੍ਰਭੂ ਨੇ ਉਸਨੂੰ 3 ਦਿਨ 3 ਰਾਤਾਂ ਦਿਖਾਇਆ ਕਿ ਨਰਕ ਕੀ ਹੈ, ਨਰਕ ਦੀ ਅੱਗ ਕਿੱਦਾਂ ਦੀ ਹੁੰਦੀ ਹੈ, ਉੱਥੋਂ ਉਸਨੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਮੱਛੀ ਨੇ ਉਸਨੂੰ ਜਾ ਕੇ ਉਗੜਾ ਚ ਦਿੱਤਾ। ਤਦ ਪ੍ਰਭੂ ਦੀ ਬਾਣੀ ਜੋ ਉਹਨਾਂ ਦੇ ਕੋਲ ਦੂਜੀ ਵਾਰ ਆਈ, ਪ੍ਰਭੂ ਨੇ ਆਪਣੇ ਬੰਦੇ ਨੂੰ ਛੱਡਿਆ ਨਹੀਂ, ਪ੍ਰਭੂ ਆਪਣੇ ਲੋਕਾਂ ਨੂੰ ਕਦੀ ਛੱਡਦਾ ਨਹੀਂ। ਅਸੀਂ ਪ੍ਰਭੂ ਦਾ ਪੱਲਾ ਨਹੀਂ ਫੜਿਆ, ਪ੍ਰਭੂ ਨੇ ਸਾਡੀ ਕਲਾਈ ਫੜੀ, ਉਹ ਛੱਡਦਾ ਨਹੀਂ ਸਾਨੂੰ। ਅਸੀਂ ਜਿੱਦੀ ਵੀ ਹੋ ਜਾਈਏ ਤਾਂ ਸਾਨੂੰ ਸਾਡੀ ਜਿੱਦ ਦਾ ਉਹ ਦੇਖ ਲੈਣ ਦਿੰਦਾ ਕਿ ਤੂੰ ਜਾ ਜਿੱਥੇ ਤੱਕ ਜਾਣਾ। ਔਰ ਫਿਰ ਜਿਸ ਵੇਲੇ ਅਸੀਂ ਵਾਪਸ ਆਪਣੇ ਪ੍ਰਭੂ ਤੋਂ ਆਉਂਦੇ ਹਾਂ, ਉਹਦੀ ਦਇਆ ਉੱਥੇ ਹੀ ਖੜੀ ਹੁੰਦੀ ਹੈ, ਉਹਦੀ ਦਇਆ ਉੱਥੇ ਹੀ ਹੁੰਦੀ ਹੈ। ਉਹ ਪ੍ਰਭੂ ਆ, ਕੋਈ ਇਨਸਾਨ ਨਹੀਂ, ਉਹ ਪਰਮੇਸ਼ਵਰ ਆ। ਜੇ ਉਹ ਇਨਸਾਨ ਦੇ ਰੂਪ ਦੇ ਵਿੱਚ ਆਇਆ ਵੀ ਤਾਂ ਇਨਸਾਨ ਦੇ ਪਾਪ ਦੀ ਕੀਮਤ ਦੇਣ ਆਇਆ। ਕੀ ਪ੍ਰਭੂ ਨੇ ਉਸਨੂੰ ਕਿਹਾ? ਉੱਠ ਅਤੇ ਵੱਡੇ ਨਗਰ ਨਿਨਵਾ ਨੂੰ ਜਾ ਅਤੇ ਉਸਦੇ ਨਿਵਾਸੀਆਂ ਨੂੰ ਉਹ ਸੰਦੇਸ਼ ਦੇ ਜੋ ਮੈਂ ਤੈਨੂੰ ਪਹਿਲਾਂ ਦਿੱਤਾ ਸੀ। ਜੋ ਉਹਨਾਂ ਪ੍ਰਭੂ ਦੀ ਬਾਣੀ ਦੇ ਅਨੁਸਾਰ ਉੱਠਿਆ ਅਤੇ ਨਿਨਵਾ ਨਗਰ ਨੂੰ ਗਿਆ। ਨਿਨਵਾ ਦਾ ਨਗਰ ਇੰਨਾ ਵੱਡਾ ਸੀ ਕਿ ਇਸ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੂਰੇ 3 ਦਿਨ ਲੱਗਦੇ ਸਨ। ਸੋ ਕਿਸੇ ਪਿੰਡ ਵਿੱਚ ਨਹੀਂ ਉਸਨੂੰ ਘੱਲਿਆ, 3 ਦਿਨ। ਇੱਕ ਬੰਦਾ ਆਰਾਮ ਦੇ ਨਾਲ ਸਾਰੇ ਦਿਨ ਦੇ ਵਿੱਚ 20 ਕਿਲੋਮੀਟਰ ਤੁਰ ਲੈਂਦਾ। ਸੋ 60 ਮੀਲ ਦੇ ਵਿੱਚ ਉਹ ਸਾਰਾ, 60 ਕਿਲੋਮੀਟਰ ਦੇ ਵਿੱਚ ਉਹ ਸਾਰਾ ਸਾਰਾ ਸ਼ਹਿਰ ਫੈਲਿਆ ਆ। ਇਸ ਲਈ ਉਹਨਾਂ ਨੇ ਨਗਰ ਦੇ ਵਿੱਚ ਸਫ਼ਰ ਸ਼ੁਰੂ ਕੀਤਾ। ਉਸਨੇ ਦਿਨ ਭਰ ਸਫ਼ਰ ਦੇ ਪਿੱਛੋਂ ਨਗਰ ਦੇ ਨਿਵਾਸੀਆਂ ਨੂੰ ਇਸ ਤਰ੍ਹਾਂ ਪੁਕਾਰ ਕੇ ਕਿਹਾ, ਕੇਵਲ 40 ਦਿਨ ਰਹਿ ਗਏ ਹਨ, ਫਿਰ ਨਿਨਵਾ ਨਗਰ ਤਬਾਹ ਕਰ ਦਿੱਤਾ ਜਾਏਗਾ। ਇਹ ਸੁਣ ਕੇ ਨਿਨਵਾ ਨਿਵਾਸੀਆਂ ਨੇ ਪਰਮੇਸ਼ੁਰ 'ਤੇ ਵਿਸ਼ਵਾਸ ਕੀਤਾ। ਉਹਨਾਂ ਸਭ ਨੇ ਮਿਲ ਕੇ ਵਰਤ ਰੱਖਣ ਦਾ ਫੈਸਲਾ ਕੀਤਾ। ਇੱਥੇ ਤੱਕ ਕਿ ਹਰ ਮਨੁੱਖ ਵੱਡੇ ਤੋਂ ਲੈ ਕੇ ਛੋਟੇ ਤੱਕ ਨੇ ਟਾਟ ਪਹਿਨ ਲਿਆ, ਇਹ ਕਿ ਇਹ ਪ੍ਰਗਟ ਹੋਵੇ ਕਿ ਉਹ ਆਪਣੀ ਬੁਰਾਈ ਨੂੰ ਉਹਨਾਂ ਨੇ ਛੱਡ ਦਿੱਤਾ ਹੈ। ਨਿਨਵਾ ਦੇ ਰਾਜਾ ਦੇ ਕੋਲ ਜਦੋਂ ਇਸਦਾ ਸਮਾਚਾਰ ਪਹੁੰਚਿਆ ਤਾਂ ਉਸਨੇ ਵੀ ਤਖ਼ਤ ਤੋਂ ਉੱਠਿਆ, ਆਪਣੀ ਸ਼ਾਹੀ ਪੁਸ਼ਾਕ ਉਤਾਰ ਕੇ ਟਾਟ ਉਸਨੇ ਪਹਿਨ ਲਿਆ ਅਤੇ ਸਵਾਹ ਦੇ ਵਿੱਚ ਬੈਠ ਗਿਆ। ਉਸਨੇ ਇਹ ਕਹਿ ਕੇ ਢੰਡੋਰਾ ਪਟਵਾਇਆ ਕਿ ਇਹ ਰਾਜਾ ਅਤੇ ਉਸਦੇ ਸ਼ਾਹੀ ਅਧਿਕਾਰੀਆਂ ਦਾ ਹੁਕਮ ਹੈ ਕਿ ਕੋਈ ਵੀ ਮਨੁੱਖ ਦੀ ਕੋਈ ਵੀ ਚੀਜ਼ ਦਾ ਸਵਾਦ ਨਾ ਚੱਕੇ, ਇੱਥੋਂ ਤੱਕ ਕਿ ਪਸ਼ੂ ਜਾਂ ਬਲਦ ਜਾਂ ਭੇਡ ਨੂੰ ਵੀ ਚਾਰਾ ਤੱਕ ਨਾ ਪਾਇਆ ਜਾਵੇ ਅਤੇ ਨਾ ਹੀ ਪਾਣੀ ਪਿਲਾਇਆ ਜਾਵੇ। ਹਰ ਮਨੁੱਖ ਅਤੇ ਪਸ਼ੂ ਟਾਟ ਪਹਿਨੇ, ਸਭ ਮਿਲ ਕੇ ਪਰਮੇਸ਼ਰ ਦੇ ਅੱਗੇ ਪੂਰੇ ਜੋੜ ਦੇ ਨਾਲ ਪ੍ਰਾਰਥਨਾ ਕਰਨ। ਹਰ ਕੋਈ ਆਪਣੇ ਬੁਰੇ ਕੰਮਾਂ ਵੱਲੋਂ ਮੂੰਹ ਮੋੜੇ। ਇਸ ਤਰ੍ਹਾਂ ਹਿੰਸਾ ਤੋਂ ਵੀ ਆਪਣਾ ਹੱਥ ਰੋਕੋ। ਹੋ ਸਕਦਾ ਹੈ ਪਰਮੇਸ਼ਵਰ ਆਪਣਾ ਫੈਸਲਾ ਬਦਲ ਦੇਵੇ ਅਤੇ ਆਪਣੇ ਭੜਕੇ ਗੁੱਸੇ ਨੂੰ ਖਤਮ ਕਰ ਦੇਵੇ ਕਿ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਬਹੁਤ ਸਾਰੀਆਂ ਚੀਜ਼ਾਂ ਇਸ ਤੋਂ ਪਹਿਲਾਂ ਕਿ ਜੋ ਉਹਨਾਂ ਨੂੰ ਪ੍ਰਭੂ ਨੇ ਘੱਲਿਆ, ਬਹੁਤ ਸਾਰੀਆਂ ਚੀਜ਼ਾਂ ਇਹਨਾਂ ਲੋਕਾਂ ਦੇ ਉੱਤੇ ਆ ਚੁੱਕੀਆਂ ਸੀ। ਜਿਹੜਾ ਰਾਜਾ ਸਾਲਮ ਸੇਠ ਸੀਗਾ, ਉਹ 773 ਮਸੀਹ ਤੋਂ ਪਹਿਲਾਂ ਮਰ ਚੁੱਕਾ ਸੀ ਔਰ ਉਸਦਾ ਕੋਈ ਡਿਸੈਂਡੈਂਟ ਨਹੀਂ ਸੀਗਾ। ਇਸ ਕਰਕੇ ਅਗਲਾ ਰਾਜਾ ਕੌਣ ਬਣੇ? ਇਸ ਕਰਕੇ ਉਹ ਕਹਿੰਦਾ ਰਾਜਾ ਅਤੇ ਸਭ ਅਧਿਕਾਰੀ, ਯਾਨੀ ਕਿ ਦੇ ਆਰ ਟੂ ਮੈਨੀ। ਉਹਨਾਂ ਦੇ ਕੋਲ ਰਾਜਾ ਨਹੀਂ, ਉੱਥੇ ਕਾਲ ਪਿਆ ਚੁੱਕਾ, ਇੱਕ ਵਾਰੀ ਉੱਥੇ ਭੁਚਾਲ ਆ ਚੁੱਕਾ। ਪ੍ਰਭੂ ਨੇ ਉਹਨਾਂ ਦੇ ਦਿਲ ਤਿਆਰ ਕੀਤੇ। ਉਹ ਪ੍ਰਭੂ ਨੇ ਭੁਚਾਲ ਦੇ ਨਾਲ, ਰਾਜਾ ਮਰ ਚੁੱਕਾ, ਕਾਲ ਪੈ ਚੁੱਕਾ, ਫਲੱਡ ਆ ਚੁੱਕਿਆ, ਔਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਪ੍ਰਭੂ ਨੇ ਉਹਨਾਂ ਦਾ ਮਨ ਤਿਆਰ ਕੀਤਾ ਹੈ। ਉਹ ਆਪਣੇ ਦੇਵਤਿਆਂ ਦੇ ਮੂਹਰੇ ਬਥੇਰਾ ਰੋ ਚੁੱਕੇ ਆ, ਉਹ ਚੀਜ਼ਾਂ ਜਾ ਨਹੀਂ ਰਹੀਆਂ, ਔਰ ਸਿਰਫ ਇੱਕ ਚੀਜ਼ ਦੀ ਉੱਥੇ ਲੋੜ ਸੀ ਕਿ ਪ੍ਰਭੂ ਦਾ ਬੰਦਾ ਜਾਏ ਔਰ ਆਪਣੀ ਆਵਾਜ਼, ਪ੍ਰਭੂ ਦੀ ਆਵਾਜ਼ ਉਹਨਾਂ ਦੇ ਕੰਨਾਂ ਤਾਈਂ ਪਹੁੰਚਾਏ। ਔਰ ਦੇਖੋ ਕਿੱਦਾਂ ਉਹ ਪੱਕੇ ਆ, ਤਿਆਰ ਬੈਠੇ ਹੋ, ਫਲ ਪੱਕਾ, ਫਸਲ ਪੱਕੀ ਪਈ। ਜਦੋਂ ਪਰਮੇਸ਼ਰ ਨੇ ਸਭ ਕੁਛ ਹੁੰਦਾ ਦੇਖਿਆ ਅਤੇ ਉਹਨਾਂ ਨੇ ਆਪਣੇ ਬੁਰੇ ਕੰਮ ਛੱਡ ਦਿੱਤੇ ਹਨ, ਇਸ ਲਈ ਉਸਨੇ ਵੀ ਆਪਣਾ ਫੈਸਲਾ ਬਦਲ ਲਿਆ ਅਤੇ ਉਹਨਾਂ ਦੇ ਨਾਲ ਉਹ ਬੁਰਾ ਵਰਤਾਓ ਨਾ ਕੀਤਾ ਜਿਸ ਦੇ ਕਰਨ ਦਾ ਉਸਨੇ ਫੈਸਲਾ ਕੀਤਾ ਸੀ। ਪ੍ਰਭੂ ਦੀ ਦਇਆ ਉੱਥੇ ਆ ਗਈ। ਪਰ ਜੋਨਾ ਨੂੰ ਇਹ ਸਭ ਬਹੁਤ ਬੁਰਾ ਲੱਗਾ। ਉਹ ਗੁੱਸੇ ਦੇ ਨਾਲ ਅੱਗ ਦੇ ਵਿੱਚ ਭੜਕ ਉੱਠਿਆ ਜਿੱਦਾਂ ਚੇਲੇ ਭੜਕ ਉੱਠੇ। ਗੁੱਸੇ ਦੀ ਅੱਗ ਵਿੱਚ ਭੜਕ ਉੱਠਿਆ। ਇਸ ਲਈ ਉਸਨੇ ਪ੍ਰਭੂ ਦੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਹੇ ਪ੍ਰਭੂ ਕਿ ਮੈਂ ਆਪਣਾ ਦੇਸ਼ ਛੱਡਣ ਲੱਗਿਆਂ ਪਹਿਲਾਂ ਹੀ ਇਹ ਪ੍ਰਾਰਥਨਾ ਨਹੀਂ ਕੀਤੀ ਸੀ ਕਿ ਤੂੰ ਇਹੀ ਕਰੇਂਗਾ। ਇਸੇ ਲਈ ਮੈਂ ਤਾਰਸ਼ੀਸ਼ ਨਗਰ ਨੂੰ ਭੱਜਣ ਦੀ ਆਪਣਾ ਪੂਰਾ ਯਤਨ ਕੀਤਾ ਸੀ। ਮੈਂ ਜਾਣਦਾ ਸਾਂ ਕਿ ਤੂੰ ਅਤ ਕਿਰਪਾਲੂ ਦਿਆਲੂ ਪਰਮੇਸ਼ਵਰ ਹੈ, ਤੂੰ ਗੁੱਸਾ ਕਰਨ ਵਿੱਚ ਮੱਠਾ ਅਤੇ ਅਪਾਰ ਦਇਆ ਦਾ ਮਾਲਕ ਹੈ ਅਤੇ ਆਪਣੇ ਬੁਰੇ ਫੈਸਲੇ ਨੂੰ ਬਦਲ ਦੇਣ ਵਾਲਾ ਹੈ। ਇਸ ਲਈ ਹੇ ਪ੍ਰਭੂ ਮੇਰੀ ਪ੍ਰਾਰਥਨਾ ਸੁਣ ਅਤੇ ਮੇਰਾ ਜੀਵਨ ਲੈ ਲੈ, ਹੁਣ ਮੇਰੇ ਜੀਣ ਦੇ ਨਾਲੋਂ ਮਰ ਜਾਣਾ ਚੰਗਾ। ਪ੍ਰਭੂ ਦੇ ਬੰਦਿਆਂ ਦਾ ਆਹ ਹਾਲ, ਪ੍ਰਭੂ ਨੇ ਮਾਫੀ ਕਰੀ ਔਰ ਉਹਨਾਂ ਨੂੰ ਮਾਫ ਕੀਤਾ। ਔਰ ਇੱਥੇ ਸਾਨੂੰ ਜੋ ਉਹਨਾਂ ਦੱਸਦਾ ਪਿਆ ਵੀ ਉਹ ਤਰਾਸ਼ੀਸ਼ ਨੂੰ ਕਿਉਂ ਦੌੜਦਾ ਸੀ, ਉਹ ਚਾਹੁੰਦਾ ਸੀ ਕਿ ਉਹ ਆਪਣੇ ਪਾਪ ਦੇ ਵਿੱਚ ਲੱਗੇ ਰਹਿਣ ਔਰ ਪ੍ਰਭੂ ਦੀ ਅੱਗ ਉਹਨਾਂ 'ਤੇ ਆ ਪਵੇ। ਔਰ ਜਿਸ ਤਰ੍ਹਾਂ ਉਹਨਾਂ ਨੇ ਸੀਰੀਆ ਦੇ ਲੋਕਾਂ ਨੇ, ਨਿਨਵਾ ਦੇ ਲੋਕਾਂ ਨੇ ਉਹਨਾਂ ਦਾ ਦੇਸ਼, ਉਹਨਾਂ ਦੇ ਰਾਜੇ ਖਤਮ ਕਰ ਦਿੱਤੇ ਸੀ, ਉਸੇ ਤਰ੍ਹਾਂ ਉਹਨਾਂ ਦਾ ਵੀ ਹੁਣ ਨਾਸ਼ ਹੋਵੇ। ਉਹ ਡਿਜ਼ਰਵ ਕਰਦੇ ਆ, ਇਸ ਕਰਕੇ ਉਹ ਦਿਆਲੂ ਕਿਰਪਾਲੂ, ਗੁੱਸਾ ਕਰਨ 'ਚ ਮੱਠਾ, ਪਿਆਰ ਦੇ ਨਾਲ ਭਰੋ, ਪਰਮੇਸ਼ਵਰ ਦਾ ਸੰਦੇਸ਼ ਨਹੀਂ ਲੈ ਕੇ ਜਾਣਾ ਔਰ ਮੌਤ ਮੰਗ ਰਿਹਾ। ਪ੍ਰਭੂ ਨੇ ਜੋਨਾ ਨੂੰ ਕਿਹਾ ਕਿ ਤੇਰੇ ਲਈ ਇਸ ਤਰ੍ਹਾਂ ਗੁੱਸਾ ਕਰਨਾ ਠੀਕ ਹੈ? ਪਰ ਜੋਨਾ ਨਗਰ ਦੇ ਬਾਹਰ ਪੂਰਬ ਦੇ ਵੱਲ ਜਾ ਬੈਠਾ। ਉਸਨੇ ਆਪਣੇ ਲਈ ਇੱਕ ਛੱਪਰ ਖੜਾ ਕਰ ਲਿਆ ਅਤੇ ਉਸਦੀ ਛਾਂ ਦੇ ਹੇਠ ਇਹ ਦੇਖਣ ਲਈ ਬੈਠ ਗਿਆ ਕਿ ਨਗਰ 'ਤੇ ਕੀ ਵਾਪਰਦਾ ਹੈ। ਤਦ ਪ੍ਰਭੂ ਪਰਮੇਸ਼ਵਰ ਨੇ ਇੱਕ ਪ੍ਰਕਾਰ ਦੀ ਵੇਲ ਉਗਾਈ ਅਤੇ ਉਹ ਯੋਨਾ ਦੇ ਉੱਪਰ ਤੱਕ ਫੈਲ ਗਈ ਅਤੇ ਉਸਦੇ ਸਿਰ ਨੂੰ ਛਾਂ ਮਿਲ ਸਕੇ ਤਾਂ ਉਹ ਬੇਆਰਾਮੀ ਤੋਂ ਬਚ ਸਕੇ। ਯੋਨਾ ਉਸ ਵੇਲ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਇਆ। ਪਰ ਪਰਮੇਸ਼ਵਰ ਨੇ ਇੱਕ ਕੀੜੇ ਨੂੰ ਆਗਿਆ ਦਿੱਤੀ ਜਿਸਨੇ ਅਗਲੀ ਸਵੇਰ ਹੋਣ ਤੋਂ ਪਹਿਲਾਂ ਹੀ ਉਸ ਵੇਲ ਦੀ ਜੜ੍ਹ ਨੂੰ ਖਾ ਲਿਆ ਅਤੇ ਉਹ ਵੇਲ ਸੁੱਕ ਗਈ। ਅਤੇ ਜਦੋਂ ਸੂਰਜ ਚੜ੍ਹਿਆ ਤਾਂ ਪਰਮੇਸ਼ਵਰ ਨੇ ਪੂਰਬ ਦੇ ਪਾਸਿਓਂ ਗਰਮ ਹਵਾ ਚਲਾ ਦਿੱਤੀ। ਇਸ ਲਈ ਜਦੋਂ ਸੂਰਜ ਦੀ ਗਰਮੀ ਦਾ ਅਸਰ ਜੋਨਾ ਦੇ ਸਿਰ 'ਤੇ ਹੋਣ ਲੱਗਾ ਤਾਂ ਉਹ ਉਸਨੂੰ ਬੇਹੋਸ਼ੀ ਹੋਣ ਲੱਗੀ ਅਤੇ ਉਹ ਮਰਨ ਦੇ ਵੇਲੇ ਇਹ ਕਹਿੰਦਿਆਂ ਹੋਇਆ ਉਸਨੇ ਇੱਛਾ ਪ੍ਰਗਟ ਕੀਤੀ, ਮੇਰੇ ਲਈ ਜੀਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਪਰ ਪਰਮੇਸ਼ਵਰ ਨੇ ਜੋਨਾ ਨੂੰ ਕਿਹਾ ਕਿ ਵੇਲ ਦੇ ਲਈ ਗੁੱਸਾ ਕਰਨਾ ਤੇਰੇ ਲਈ ਠੀਕ ਹੈ? ਜੋ ਉਹਨਾਂ ਨੇ ਉੱਤਰ ਦਿੱਤਾ, ਹਾਂ ਕਿਉਂ ਨਹੀਂ, ਮੇਰੇ ਲਈ ਮੌਤ ਦੇ ਲਈ ਗੁੱਸਾ ਠੀਕ ਹੀ ਹੈ, ਮੈਨੂੰ ਮਰ ਜਾਣਾ ਚਾਹੀਦਾ ਹੈ। ਤਦ ਪ੍ਰਭੂ ਨੇ ਜੋ ਉਹਨਾਂ ਨੂੰ ਕਿਹਾ, ਤੈਨੂੰ ਇਸ ਵੇਲ 'ਤੇ ਬਹੁਤ ਤਰਸ ਆਇਆ ਜਿਸ 'ਤੇ ਨਾ ਤਾਂ ਕੋਈ ਤੂੰ ਮਿਹਨਤ ਕੀਤੀ ਸੀ ਅਤੇ ਨਾ ਹੀ ਤੂੰ ਇਸਨੂੰ ਉਗਾਇਆ, ਜੋ ਕੇਵਲ ਇੱਕ ਰਾਤ ਦੇ ਵਿੱਚ ਉੱਗੀ ਅਤੇ ਇੱਕ ਹੀ ਰਾਤ ਦੇ ਵਿੱਚ ਖਤਮ ਹੋ ਗਈ। ਸੋ ਇਸ ਦੇ ਟਾਕਰੇ ਵਿੱਚ ਤੂੰ ਉਸ ਵੱਡੇ ਨਗਰ ਨਿਨਵਾ 'ਤੇ ਕਿੰਨਾ ਤਰਸ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ 120,000 ਤੋਂ ਵੀ ਵੱਧ ਇਹੋ ਜਿਹੇ ਲੋਕ ਰਹਿ ਰਹੇ ਹਨ ਜੋ ਆਪਣੇ ਸੱਜੇ ਜਾਂ ਖੱਬੇ ਦਾ ਫਰਕ ਨਹੀਂ ਜਾਣਦੇ ਹਨ, ਤਾਂ ਇਹਨਾਂ ਦੇ ਨਾਲ ਹੀ ਅਣਗਿਣਤ ਪਸ਼ੂ। ਇਹ ਸਾਰੇ ਵਚਨ 'ਚ ਜਿੱਥੋਂ ਅਸੀਂ ਲਿਆ ਸੀਗਾ ਹਿੱਸਾ, ਪ੍ਰਭੂ ਜੀ ਅਸੀਂ ਅੱਗ ਬਰਾਈਏ ਤਾਂ ਕਿ ਸਾਰੇ ਨਾਸ਼ ਹੋ ਜਾਣ। ਇਸ ਭਾਰੇ ਸਮੇਂ ਦੇ ਵਿੱਚ ਦੀ ਅਸੀਂ ਗੁਜ਼ਰਦੇ ਪਏ, ਇਸ ਕੋਵਿਡ-19 ਦੇ ਵਿੱਚ ਦੀ ਸਾਰੀ ਦੁਨੀਆ ਗੁਜ਼ਰਦੀ ਪਈ ਆ। ਇੱਕ ਜਾਣਾ ਨਹੀਂ, ਇੱਕ ਸਟੇਟ ਨਹੀਂ, ਇੱਕ ਸ਼ਹਿਰ ਨਹੀਂ, ਸਾਰੀ ਦੁਨੀਆ ਨੂੰ ਪ੍ਰਭੂ ਨੇ ਰੋਕ ਲਾ ਦਿੱਤੀ ਆ। ਔਰ ਇਹ ਭਾਰੇ ਸਮੇਂ ਦੇ ਵਿੱਚ ਉਹ ਆਪਣੇ ਦੇਵਤਿਆਂ ਨੂੰ ਪੁਕਾਰਦੇ ਪਏ ਆ, ਉਹ ਰੋਂਦੇ ਪਏ ਆ। ਉਹਨਾਂ ਨੂੰ ਹੁਣ ਪਤਾ ਹੌਲੀ ਹੌਲੀ ਲੱਗਦਾ ਪਿਆ ਵੀ ਉਹ ਕੁਛ ਨਹੀਂ, ਪੱਥਰ ਆ, ਉਹ ਲੱਕੜੀ ਆ, ਜਿੱਥੇ ਸੋਨਾ ਮੜਿਆ ਆ। ਉਹ ਨਾ ਬੋਲਦੇ ਆ, ਨਾ ਉਹ ਖਾਂਦੇ ਆ, ਨਾ ਉਹ ਪੀਂਦੇ ਆ, ਨਾ ਉਹ ਸਾਹ ਲੈਂਦੇ ਆ। ਔਰ ਇਸ ਸਮੇਂ ਦੇ ਵਿੱਚ ਆਪਣੇ ਪ੍ਰਭੂ ਆਪਣੇ ਲੋਕਾਂ ਨੂੰ ਜੋਨਾ ਦੇ ਵਾਂਗ ਕਲਮਾ ਮੰਗਦਾ ਕਿ ਜਾਓ ਔਰ ਦੱਸੋ ਕਿ ਸਾਰਾ ਕੁਛ ਤੁਹਾਡੇ ਹੱਥਾਂ ਦੇ ਵਿੱਚ ਨਹੀਂ, ਤੁਸੀਂ ਸਾਰੀਆਂ ਚੀਜ਼ਾਂ ਤੇ ਕੰਟਰੋਲ ਨਹੀਂ ਪਾ ਲਿਆ ਆ, ਤੁਹਾਡਾ ਹਾਲ ਇਸ ਵੇਲ ਵਰਗਾ ਆ ਜਿਹੜੀ ਟੈਕਨੋਲੋਜੀ ਦੀ ਬਹੁਤ ਸਾਰੀ ਵੱਡੀ ਵੇਲ ਇੱਕ ਦਿਨ ਆਈ ਉਹ ਹੁਣ ਸੁੱਕ ਗਈ ਆ, ਬੁੱਧੀ ਸੁੱਕ ਚੁੱਕੀ ਆ, ਹੁਣ ਮੇਰੇ ਵੱਲ ਮੁੜਨ ਦਾ ਵੇਲਾ ਆ। ਮੇਰੇ ਪਿਆਰੇ ਭੈਣਾਂ ਤੇ ਭਰਾਓ, ਅਸੀਂ ਦੋ ਕੰਮ ਕਰ ਸਕਦੇ ਹਾਂ, ਜਾਂ ਤਾਂ ਅਸੀਂ ਜੋਨਾ ਔਰ ਚੇਲਿਆਂ ਦੇ ਵਾਂਗ ਇਹ ਕਹਿ ਸਕਦੇ ਕਿ ਅੱਗ ਆਵੇ ਤੇ ਸਭ ਕੁਛ ਭਸਮ ਕਰਦਾ ਹੈ, ਜਾਂ ਅਸੀਂ ਉਸ ਪ੍ਰਭੂ ਦੇ ਉੱਤੇ ਭਰੋਸਾ ਕਰਕੇ ਉਹਦੀ ਰਹਿਮ ਦੇ ਵਿੱਚ ਹੁੰਦਿਆਂ ਹੋਇਆਂ ਆਪਣੀ ਆਵਾਜ਼ ਉਠਾਈਏ, ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਪ੍ਰਭੂ ਦੇ ਦਇਆ ਕਿਰਪਾ ਰਹਿਮ ਦਾ ਸ਼ਬਦ ਲੈ ਕੇ ਜਾਈਏ, ਤਾਂ ਕਿ ਬਹੁਤੇ ਬਚਨ ਬਹੁਤੇ ਬਚਨ ਬਹੁਤੇ ਬਚਨ। ਲੋਕਾਂ ਨੇ ਸਭ ਕੁਛ ਟਰਾਈ ਕਰਕੇ ਦੇਖ ਲਿਆ ਆ, ਨਾ ਬੁੱਧੀ ਕੰਮ ਕਰਦੀ ਪਈ ਆ ਇਸ ਵੇਲੇ, ਨਾ 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 ਪੈਸਾ ਕੰਮ ਕਰਦਾ ਪਿਆ ਇਸ ਵੇਲੇ, ਕੋਈ ਚੀਜ਼ ਕੰਮ ਨਹੀਂ ਕਰਦੀ ਪਈ, ਕੋਈ ਦਵਾਈ ਕੰਮ ਨਹੀਂ ਕਰਦੀ ਪਈ ਇਸ ਵੇਲੇ, ਸਿਰਫ ਇੱਕੋ ਚੀਜ਼ ਕੰਮ ਕਰੇ ਔਰ ਉਹ ਹੈ ਪ੍ਰਭੂ ਦਾ ਨਾਮ, ਯਸੂ ਦਾ ਨਾਮ, ਜੋ ਦਿਆਲੂ ਕਿਰਪਾਲੂ ਔਰ ਗੁੱਸਾ ਕਰਨ ਚ ਮੱਠਾ। ਆਓ ਮੱਛੀ ਦੇ ਢਿੱਡ 'ਚ ਜਾਣ ਤੋਂ ਪਹਿਲਾਂ ਹੀ ਆਪਾਂ ਬਾਹਰ ਨਿਕਲੀਏ, ਇਸ ਲਈ ਪ੍ਰਭੂ ਨੇ ਮੱਛੀ ਦੇ ਢਿੱਡ ਵਾਂਗ ਬਿਠਾਇਆ ਸਾਨੂੰ, ਅੰਦਰ ਹੀ ਬੰਨਿਆ ਪਿਆ, ਪਰ ਆਓ ਉਹਦੇ ਅੱਗੇ ਦੁਆ ਕਰੀਏ ਕਿ ਪ੍ਰਭੂ ਤੂੰ ਸਾਨੂੰ ਹੁਣ ਬਾਹਰ ਕੱਢ ਕਿ ਅਸੀਂ ਤੇਰੇ ਨਾਮ ਦਾ ਪ੍ਰਚਾਰ ਕਰੀਏ, ਤੇਰੇ ਨਾਮ ਦਾ ਪ੍ਰਚਾਰ ਕਰੀਏ ਔਰ ਤੇਰਿਆਂ ਲੋਕਾਂ ਨੂੰ, ਤੇਰੇ ਪਿਆਰੇ ਲੋਕਾਂ ਨੂੰ ਅਸੀਂ ਤੇਰੇ ਵਚਨ ਦੇ ਬਾਰੇ ਦੱਸੀਏ, ਤਾਂ ਕਿ ਉਹ ਸੱਚੇ ਪਰਮੇਸ਼ਵਰ ਨੂੰ ਜਾਣ ਸਕਣ। ਆਓ ਦੁਆ ਕਰੀਏ। ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਮਹਾਨ ਪਰਮੇਸ਼ਵਰ, ਅਸੀਂ ਉਸ ਆਤਮਾ ਦੇ ਨਾਲ ਬਣੇ ਹਾਂ ਜੋ ਆਤਮਾ ਜ਼ਿੰਦਗੀ ਦਿੰਦੀ ਆ, ਨਾ ਕਿ ਮੌਤ, ਸਦਾ ਦੀ ਜ਼ਿੰਦਗੀ, ਨਾ ਕਿ ਨਰਕ। ਸੋ ਪ੍ਰਭੂ ਜੀ ਤੂੰ ਸਾਡੇ ਜਿਹੜਾ ਸ਼ਬਦ ਸਾਡੇ ਅੰਦਰ ਪਾਇਆ ਤੂੰ ਇਸਦਾ ਉਪਯੋਗ ਕਰ ਔਰ ਬਹੁਤਿਆਂ ਤੱਕ ਆਪਣੇ ਨਾਮ ਨੂੰ ਲੈ ਕੇ ਜਾ, ਮਸੀਹ ਯਸੂ ਦੇ।